ਸੱਪ ਦੀ ਪੂਛ। ਜਦੋਂ ਸੱਪ ਦੀ ਸਰੀ ਫੇ ਦਈਏ ਨਾ ਤਾਂ ਸੱਪ ਡੰਗਣ ਜੋਗਾ ਨਹੀਂ ਰਹਿੰਦਾ ਤੇ ਉਸ ਦੇ ਡੰਗਣ ਦਾ ਜਾਂ ਡੰਗਣ ਤੋਂ ਜ਼ਹਿਰ ਚੜ੍ਹਨ ਦਾ ਖਤਰਾ ਵੀ ਹਟ ਜਾਂਦਾ। ਪਰ ਉਸ ਦੀ ਪੂਛ ਨਾ ਕਿੰਨਾ ਕਿੰਨਾ ਚਿਰ ਸਿਰ ਦੇ ਫੇ ਜਾਣ ਤੋਂ ਮਗਰੋਂ ਵੀ ਹਿਲਦੀ ਰਹਿੰਦੀ ਹੈ ਤੇ ਜ਼ਿੰਦਗੀ ਦੀਆਂ ਨਿਸ਼ਾਨੀਆਂ ਪ੍ਰਗਟ ਕਰਦੀ ਰਹਿੰਦੀ ਹੈ। ਬੱਚੇ ਤੇ ਅਣਜਾਣ ਆਦਮੀ ਸੱਪ ਦੀ ਇਸ ਹਾਲਤ ਵਿੱਚ ਉਸਨੂੰ ਜਿਉਂਦਾ ਸਮਝਦੇ ਨੇ ਤੇ ਉਹਦੇ ਤੋਂ ਡਰਦੇ ਨੇ। ਇਹੀ ਹਾਲਤ ਮਨ ਦੀ ਹੈ। ਜਦੋਂ ਮਨ ਮਰ ਜਾਵੇ ਨਾ ਤਾਂ ਵੀ ਕੁਝ ਦੇਰ ਮਨ ਦਾ ਜ਼ਹਿਰੀਲਾਪਣ, ਡੰਗ ਮਾਰਨ ਵਾਲਾ ਸੁਭਾਅ ਤੇ ਪੁਰਾਣੀਆਂ ਆਦਤਾਂ ਸੱਪ ਦੀ ਪੂਛ ਹਿੱਲਣ ਵਾਂਗ ਕਾਇਮ ਰਹਿੰਦੀਆਂ ਨੇ ਤੇ ਮਨ ਦੀ ਮੌਜੂਦਗੀ ਤੇ ਉਸ ਦੀ ਜ਼ਹਿਰ ਦਾ ਖਤਰਾ ਪ੍ਰਗਟ ਕਰਦੀਆਂ ਰਹਿੰਦੀਆਂ ਨੇ। ਅਣਜਾਣ ਬੰਦਾ ਕਦੇ ਕਦੇ ਬੜਾ ਹੈਰਾਨ ਹੁੰਦਾ ਕਿ ਕੀ ਹੋ ਰਿਹਾ। ਪੂਰੇ ਯਤਨ, ਪੂਰੀ ਘਾਲਣਾ ਜਾਂ ਪੂਰੇ ਗਿਆਨ ਵਗਰੋਂ ਵੀ ਮਨ ਦਾ ਕਾਇਮ ਰਹਿਣਾ ਤੇ ਖਤਰਨਾਕ ਤੇ ਡਰਾਉਣੀਆਂ ਸ਼ਕਲਾਂ ਵਿੱਚ ਜ਼ਾਹਰ ਹੋਣਾ ਅਭਿਆਸੀ ਨੂੰ ਕਿਸੇ ਵੇਲੇ ਨਿਰਾਸ਼ ਤੇ ਡਾਵਾਂ ਡੋਲ ਕਰ ਦਿੰਦਾ। ਮਹਾਤਮਾ ਗਾਂਧੀ ਆਪਣੀ ਕਿਤਾਬ ਆਪਣੀ ਕਹਾਣੀ ਵਿੱਚ, ਇਸ ਓਨ ਸਟੋਰੀ ਵਿੱਚ ਲਿਖਦੇ ਨੇ ਕਿ ਭਾਵੇਂ ਮੇਰੇ ਯਤਨ ਤੇ ਨੀਅਤ ਵਿੱਚ ਕੋਈ ਕਸਰ ਨਹੀਂ, ਫਿਰ ਵੀ ਮੇਰੇ ਲਈ ਇਹ ਇੱਕ ਬਹੁਤ ਵੱਡਾ ਅਚੰਭ ਹੈ ਕਿ ਮੇਰੇ ਮਨ ਦੀਆਂ ਨੀਵੀਆਂ ਖਾਹਿਸ਼ਾਂ, ਨੀਵੀਆਂ ਇੱਛਾਵਾਂ ਕਿਵੇਂ ਆਪਣੇ ਭਿਆਨਕ ਹਮਲੇ ਕਿੱਥੋਂ ਕਿੱਥੋਂ ਆ ਕੇ ਕਰਦੀਆਂ ਨੇ। ਬਸ ਇਹੋ ਦੀ ਹਾਲਤ ਨੂੰ ਵੇਖ ਕੇ ਨਾ ਕੱਚਾ ਅਭਿਆਸੀ ਕਿਸੇ ਵੇਲੇ ਬੜਾ ਲਾਚਾਰ ਹੋ ਜਾਂਦਾ ਤੇ ਆਪਣੀ ਸਾਰੀ ਮਿਹਨਤ ਉੱਤੇ ਸ਼ੱਕ ਕਰਨ ਲੱਗ ਪੈਂਦਾ। ਕਈ ਵਾਰ ਨਿਰਾਸ਼ਤਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਉਸ ਨੂੰ ਆਤਮ ਘਾਤ ਕਰਨਾ ਚੰਗਾ ਲੱਗਦਾ। ਮੈਂ ਸੱਚ ਦੇ ਖੋਜੀਆਂ ਨਾਮ ਅਭਿਆਸੀ ਗੁਰਮੁਖਾਂ ਦੀ ਸੇਵਾ ਵਿੱਚ ਬਹੁਤ ਜ਼ੋਰ ਨਾਲ ਬੇਨਤੀ ਕਰਾਂਗਾ ਕਿ ਇਹੋ ਜਿਹੀਆਂ ਹਾਲਤਾਂ ਵਿੱਚ ਹਾਰ ਜਾਣਾ ਜਿੱਤੇ ਹੋਏ ਮੈਦਾਨ ਨੂੰ ਛੱਡ ਜਾਣ ਵਾਲੀ ਗੱਲ ਹੈ। ਨੈਪੋਲੀਅਨ ਬੋਨਾਪਾਰਟ ਨੇ ਇਹ ਗੱਲ ਆਖੀ ਸੀ ਕਿ ਪਰੇਸ਼ਾਨੀ ਤੇ ਮੁਸ਼ਕਲਾਂ ਦੇ ਲਗਾਤਾਰ ਮੁਕਾਬਲੇ ਵਿੱਚ ਡਟਣਾ ਵੀ ਓਨੀ ਸੱਚੀ ਬਹਾਦਰੀ ਹੁੰਦੀ ਹੈ ਜਿੰਨਾ ਕਿ ਤੋਪਾਂ ਦੇ ਸਾਹਮਣੇ ਅਡੋਲ ਖਲੋਣ ਵਿੱਚ, ਦੁੱਖਾਂ ਦੇ ਸਾਹਮਣੇ ਬਿਨਾਂ ਮੁਕਾਬਲੇ ਦੇ ਗਰਦਨ ਝੁਕਾ ਦੇਣੀ ਜਾਂ ਤਕਲੀਫਾਂ ਤੋਂ ਬਚਣ ਦੇ ਲਈ ਆਤਮਘਾਤ ਕਰ ਲੈਣਾ ਮੈਦਾਨੇ ਜੰਗ ਨੂੰ ਜਿੱਤ ਤੋਂ ਪਹਿਲਾਂ ਛੱਡ ਦੇਣਾ। ਸਬਰ, ਹੌਸਲਾ ਤੇ ਦ੍ਰਿੜਤਾ ਦੇ ਸਾਹਮਣੇ ਮਨ ਕਦੇ ਵੀ ਬਹੁਤੀ ਦੇਰ ਖਲੋ ਨਹੀਂ ਸਕਦਾ। ਇਹ ਧੂੰਏ ਦੇ ਪਹਾੜ ਦੀ ਤਰ੍ਹਾਂ ਦ੍ਰਿੜ ਇਰਾਦੇ ਦੇ ਸਾਹਮਣੇ ਗਾਇਬ ਹੋ ਜਾਂਦਾ ਹੈ। ਨਿਰਾਸ਼ਤਾ ਦੀ ਹਾਲਤ ਵਿੱਚ ਵੀ ਮੇਰੇ ਅੰਦਰੋਂ ਇਸ ਕਿਸਮ ਦੇ ਵਿਚਾਰ ਉੱਠਿਆ ਕਰਦੇ ਸਨ ਕਿ ਸਰੀਰ ਦੇ ਛੱਡਣ ਮਗਰੋਂ ਵੀ, ਭਾਵ ਮਰਨ ਤੋਂ ਬਾਅਦ ਵੀ, ਮਨ ਤੋਂ ਛੁਟਕਾਰਾ ਨਹੀਂ ਹੋ ਸਕਦਾ। ਮਨ ਨਾਲ ਤੇ ਜੂਝਣਾ ਹੀ ਪੈਣਾ। ਇੱਕ ਇੱਕ ਇੰਚ ਕਰਕੇ ਮਨ ਦਾ ਮੋਰਚਾ ਜਿੱਤਣਾ ਪੈਣਾ। ਕਾਇਰ ਦੀ ਤੇ ਇੱਥੇ ਉੱਥੇ ਕਿਤੇ ਪੁੱਛ ਹੀ ਨਹੀਂ ਹੁੰਦੀ, ਕਿਤੇ ਸਤਿਕਾਰ ਨਹੀਂ ਹੁੰਦਾ। ਜਿੱਤ ਦੂਰ ਨਹੀਂ, ਸਿਰਫ ਐਵੇਂ ਨਜ਼ਰ ਦੇ ਉਹ ਲਈਏ। ਬਸ ਮੇਰੀ ਆਤਮਾ ਦੀ ਇਹ ਆਵਾਜ਼ ਫਿਰ ਮੈਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਜਾਂਦੀ ਸੀ। ਅਰਦਾਸਾਂ ਤੇ ਸਿਮਰਨ ਅਭਿਆਸ ਜਾਰੀ ਰੱਖਣਾ ਚਾਹੀਦਾ ਤੇ ਹੌਲੀ ਹੌਲੀ ਜਿੱਤ ਪੂਰੇ ਅਰਥਾਂ ਵਿੱਚ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਸਾਰੇ ਕੰਮ ਆਪਣੇ ਸਮੇਂ ਤੇ ਆ ਕੇ ਪੂਰੇ ਹੋਣੇ ਚੰਗੇ ਹੁੰਦੇ ਨੇ। ਬੰਦਗੀ ਦਾ ਆਖਰੀ ਸਿੱਟਾ ਸਰੋਂ ਵਾਂਗ ਹੱਥ ਤੇ ਨਹੀਂ ਉਗਾਇਆ ਜਾਂਦਾ। ਦੇਖੋ, ਦੁਨੀਆ ਦੀ ਇਹ ਉਦਾਹਰਣ ਬੜੀ ਚੰਗੀ ਹੈ। ਰੰਗ ਲਾਗਤ 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 ਹੈ, ਡਰ ਭਾਗਤ 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 ਹੈ। ਭਾਵ ਸਦੀਆਂ ਤੋਂ ਪੁਰਾਣੇ ਤੇ ਗਲਤ ਖਿਆਲ, ਮੰਦੀਆਂ ਵਾਸ਼ਨਾਵਾਂ ਜੇ ਕਿਤੇ ਮਰਨ ਵਿੱਚ ਦੇਰ ਲਾਉਣ ਤੇ ਘਬਰਾਉਣ ਵਾਲੀ ਫਿਰ ਕੀ ਗੱਲ ਹੋਈ। ਕਿਸੇ ਵੇਲੇ ਸਿਮਰਨ ਅਭਿਆਸੀ ਆਪਣੀਆਂ ਕਮਜ਼ੋਰੀਆਂ ਨੂੰ ਬੜੇ ਭੁਲੇਖੇ ਦੀ ਨਜ਼ਰ ਨਾਲ ਵੇਖਦਾ ਹੈ। ਉਹ ਇਹਨਾਂ ਨੂੰ ਭਿਆਨਕ ਸਮਝਦਾ। ਇਸ ਤਰ੍ਹਾਂ ਕਰਨਾ ਤੇ ਸੋਚਣਾ ਇਨਸਾਫ਼ ਅਤੇ ਬਹਾਦਰੀ ਤੋਂ ਦੂਰ ਦੀ ਗੱਲ ਹੈ। ਅਭਿਆਸੀ ਨੂੰ ਆਪਣੇ ਆਪ ਨਾਲ ਵੀ ਹਮੇਸ਼ਾ ਪੂਰਾ ਇਨਸਾਫ਼ ਕਰਨਾ ਚਾਹੀਦਾ ਤੇ ਆਪਣੀ ਕਾਮਯਾਬੀ ਨੂੰ ਹਮੇਸ਼ਾ ਨਜ਼ਰਾਂ ਸਾਹਮਣੇ ਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੀਦਾ। ਜਿੱਤ ਪਹਿਲਾਂ ਖਿਆਲਾਂ ਵਿੱਚ ਆ ਕੇ ਨਿਵਾਸ ਕਰਦੀ ਹੈ ਤੇ ਫਿਰ ਦਿਸਦੀ ਹੋਈ ਦੁਨੀਆ ਵਿੱਚ। ਇਸ ਵਾਸਤੇ ਖਿਆਲਾਂ ਨੂੰ ਕਦੇ ਨਿਰਾਸ਼ ਨਹੀਂ ਹੋਣ ਦੇਣਾ ਚਾਹੀਦਾ। ਪਹਿਲਾਂ ਮੇਰੇ ਮਨ ਵਿੱਚ ਇਹ ਬੜਾ ਵੱਡਾ ਨੁਕਸ ਸੀ ਕਿ ਮਨ ਦੀ ਜ਼ਰਾ ਜਿੰਨੀ ਕਮਜ਼ੋਰੀ ਵੇਖ ਕੇ ਮੈਂ ਬੜਾ ਬੇਦਿਲ ਤੇ ਨਿਰਾਸ਼ ਹੋ ਜਾਂਦਾ ਸਾਂ, ਸ਼ਰਮ ਦੇ ਨਾਲ ਡੁੱਬਦਾ ਜਾਂਦਾ ਸਾਂ। ਪਰ ਤਜਰਬਾ ਬੜਾ ਮਿੱਤਰ ਤੇ ਵੱਡਾ ਸਹਾਇਕ ਹੈ। ਇਸ ਲਈ ਤਜਰਬੇਕਾਰ ਬੰਦਾ ਆਪਣੇ ਮਨ ਦੀ ਹਾਰ ਨੂੰ ਆਪਣੀ ਹਾਰ ਨਹੀਂ ਮੰਨਦਾ, ਮਨ ਦੀ ਗਿਰਾਵਟ ਨੂੰ ਆਪਣੀ ਗਿਰਾਵਟ ਨਹੀਂ ਸਮਝਦਾ। ਆਪ ਉਹ ਪੂਰਨ ਅਵਸਥਾ ਵਿੱਚ ਬਹਿ ਕੇ ਮਨ ਦੀ ਕਸ਼ਮਕਸ਼ ਨੂੰ ਬੇਪਰਵਾਹੀ ਦੀ ਨਿਗਾਹ ਨਾਲ ਵੇਖਦਾ ਤੇ ਮੁਸਕਰਾਉਂਦਾ, ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਮਨ ਦੀ ਸਿਰੀ ਗਿਆਨ ਦੀ ਤਲਵਾਰ ਨਾਲ ਵੱਢੀ ਜਾ ਚੁੱਕੀ ਹੈ ਤੇ ਮਨ ਦਾ ਜ਼ਹਿਰ ਹੁਣ ਉਸ ਨੂੰ ਜ਼ਹਿਰ ਨਹੀਂ ਚੜਾ ਸਕਦਾ। ਮਨ ਦੀ ਥੋੜੀ ਬਹੁਤੀ ਦੌੜ ਨੂੰ, ਕਮਜ਼ੋਰੀ ਨੂੰ, ਉਹ ਸੱਪ ਦੀ ਪੂਛ ਦੇ ਹਿੱਲਣ ਵਾਂਗ ਇੱਕ ਕੁਦਰਤੀ ਜਾਂ ਜ਼ਰੂਰੀ ਘਟਨਾ ਸਮਝਦਾ ਹੈ। ਜਿਵੇਂ ਜੇਕਰ ਪਹੀਏ ਨੂੰ ਜ਼ੋਰ ਨਾਲ ਰੋੜਿਆ ਜਾਵੇ ਨਾ, ਤਾਂ ਜਦੋਂ ਤੱਕ ਉਸ ਵਿੱਚ ਜ਼ੋਰ ਕਾਇਮ ਰਹੇਗਾ ਉਹ ਰਿੜਦਾ ਹੀ ਜਾਏਗਾ। ਪਰ ਜਦੋਂ ਉਹਦੇ ਵਿੱਚੋਂ ਜ਼ੋਰ ਮੁੱਕਦਾ ਹੈ ਤਾਂ ਖੁਦ ਬਖੁਦ ਜ਼ਮੀਨ ਤੇ ਡਿੱਗ ਪਵੇਗਾ। ਗਿਆਨ ਪ੍ਰਾਪਤ ਹੋਣ ਨਾਲ ਮਨ ਨੂੰ ਦੌੜਨ ਵਾਸਤੇ ਨਵੀਂ ਖੁਰਾਕ ਜਾਂ ਤਾਕਤ ਮਿਲਣੀ ਬੰਦ ਹੋ ਜਾਂਦੀ ਹੈ। ਇਸ ਵਿੱਚ ਅੱਗੇ ਵਾਸਤੇ ਸੰਕਲਪ ਤਰੰਗਾਂ ਉੱਠਣੀਆਂ ਰੁਕ ਜਾਂਦੀਆਂ ਨੇ, ਪਰ ਪਿਛਲੀ ਤਾਕਤ, ਪਿਛਲੇ ਸੰਸਕਾਰ ਜਦੋਂ ਤੱਕ ਕਾਇਮ ਰਹਿਣ ਉਸ ਦੀ ਭੱਜ ਦੌੜ ਕਿਸੇ ਹੱਦ ਤੱਕ ਕਾਇਮ ਰਹਿੰਦੀ ਹੈ ਤੇ ਹੌਲੀ ਹੌਲੀ ਫਿਰ ਮਨ ਪਹੀਏ ਦੀ ਤਰ੍ਹਾਂ ਜ਼ਮੀਨ ਤੇ ਡਿੱਗ ਕੇ ਸਦਾ ਲਈ ਮੁਰਦਾ ਹੋ ਜਾਂਦਾ ਤੇ ਸਿਮਰਨ ਅਭਿਆਸੀ ਜੀਵਨ ਮੁਕਤ ਪਦਵੀ ਦਾ ਆਨੰਦ ਮਾਣਦਿਆਂ ਸੱਚ ਵਿੱਚ ਸਮਾ ਜਾਂਦਾ ਹੈ।